SBS ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਪੂਰ ਜਾਣਕਾਰੀ ਹੈ ਕਿ ਕਾਉਂਸਲਸ ਦੀਆਂ ਇਲੈਕਸ਼ਨ ਜਿਹੜੀਆਂ ਹੈਗੀਆਂ ਉਹ ਹੋਣ ਜਾ ਰਹੀਆਂ ਹਨ ਮਹੀਨੇ 10 ਸਤੰਬਰ ਨੂੰ। ਅਤੇ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਕਾਫੀ ਸ਼ਖਸੀਅਤਾਂ ਨੇ ਇਹਦੇ ਵਿੱਚ ਆਪਣੀ ਕਿਸਮਤ ਅਜਮਾਉਣ ਦਾ ਜਾਂ ਕਹਿ ਲਓ ਕਿ ਸੇਵਾ ਕਰਨ ਦਾ ਫੈਸਲਾ ਕੀਤਾ ਹੈ। ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਸਾਡੀ ਇੱਕ ਬੀਬੀ ਭੈਣ ਕਿੱਟੂ ਕੁਲਦੀਪ ਰੰਧਾਵਾ ਜੀ ਨੇ ਵੀ ਬਲੈਕ ਟਾਊਨ ਜਿਹੜੀ ਕੌਂਸਲ ਹੈ ਉਹਦੇ ਵਿੱਚ ਆਪਣੀ ਨਾਮਜ਼ਦਗੀ ਭਰੀ ਹੈ। ਆਓ ਤੁਹਾਨੂੰ ਮਿਲਾਉਂਦੇ ਹਾਂ ਕਿੱਟੂ ਰੰਧਾਵਾ ਜੀ ਦੇ ਨਾਲ। ਕਿੱਟੂ ਜੀ, SBS ਪੰਜਾਬੀ ਰੇਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਮੈਨੂੰ ਬੁਲਾਇਆ ਗੱਲ ਕਰਨ ਲਈ।
ਤੁਸੀਂ ਕੌਂਸਲ ਦੀ ਇਲੈਕਸ਼ਨਸ ਵਾਸਤੇ ਆਪਣੀ ਨਾਮਜ਼ਦਗੀ ਭਰੀ ਹੈ, ਥੋੜ੍ਹਾ ਜਿਹਾ ਦੱਸੋ ਕਿ ਕਿਹੜੀ ਕੌਂਸਲ ਹੈ ਅਤੇ ਕਿਹੜੇ ਵਾਰਡ ਦੇ ਵਿੱਚੋਂ ਹੈ?
ਹਾਂਜੀ, ਮੈਂ ਭਰੀ ਹੈਗੀ ਹੈ ਬਲੈਕ ਟਾਊਨ ਸਿਟੀ ਕਾਉਂਸਲ ਲਈ, ਅਤੇ ਸਾਡੀ ਵਾਰਡ ਹੈਗੀ 4, ਜਿਹਦੇ ਵਿੱਚ ਏਰੀਆਸ ਹੈਗੇ ਗਲੈਨ ਡੈਨਿੰਗ, ਉਲਟੀ ਹਿੱਲ, ਮੈਂਡਰਿਟ, ਡੀਨ ਪਾਰਕ, ਡੀਨ ਸਾਈਡ, ਵੁੱਡਕ੍ਰਾਫਟ, ਈਸਟਨ ਕ੍ਰੀਕ ਥੋੜ੍ਹਾ ਜਿਹਾ ਹੁੰਦਾ ਵਿੱਚ, ਮਿਸ਼ਨ ਵੀ ਸਾਰਾ ਆਉਂਦਾ, ਅਤੇ ਬੰਗੈਰਬੀ, ਹਾਂਡੈਲ ਪਾਰਕ ਅਤੇ ਹੰਟਿੰਗ ਵੁੱਡ।
ਅਤੇ ਜਿਹੜੀ ਇੱਕ ਤੁਹਾਡਾ ਇਲੈਕਟੋਰੇਟ ਹੈਗਾ, ਇਹਦੇ ਵਿੱਚ ਕਿਹੜਾ ਭਾਈਚਾਰਾ ਹੈਗਾ ਜਿਹੜਾ ਕਿ ਬਹੁਤ ਆਤ ਰੱਖਦਾ ਹੈ ਜਾਂ ਕਿਹੋ ਜਿਹੇ ਭਾਈਚਾਰੇ ਦੇ ਲੋਕ ਇਸ 'ਚ ਰਹਿੰਦੇ ਆ ਜੀ?
ਇੱਥੇ ਜੀ ਜ਼ਿਆਦਾ ਅੱਜ ਕੱਲ੍ਹ ਤਾਂ ਸਿਰ ਆਪਣੇ ਪੰਜਾਬੀ ਜਾਂ ਇੰਡੀਅਨ ਕਹਿ ਸਕਦੇ ਹਾਂ ਆਪਾਂ। ਵੈਸੇ ਤਾਂ ਇੱਥੇ ਤਾਂ ਸਰਨੇਮ ਜਿਹੜਾ ਪਹਿਲੇ ਨੰਬਰ 'ਤੇ ਅੱਜ ਕੱਲ੍ਹ ਆਉਂਦਾ ਹੈਗਾ ਹੈਗਾ ਸਿੰਘ।
ਹਾਂਜੀ,
ਅਤੇ ਇਸ ਕਰਕੇ ਇਹ ਜਿਹੜੇ ਏਰੀਆਜ਼ ਆ ਡੂਨ ਸਾਈਡ, ਵੁੱਡਕ੍ਰਾਫਟ, ਬੰਗੈਰਬੀ, ਗਲੈਨ ਡੈਨਿੰਗ, ਇਹਨਾਂ ਏਰੀਆਜ਼ ਦੇ ਵਿੱਚ ਤਾਂ ਖਾਸ ਕਰਕੇ ਆਪਣੇ ਪੰਜਾਬੀ ਕਾਫੀ ਨੇ
ਜੀ।
ਦੂਸਰੇ 'ਤੇ ਆਉਂਦੇ ਹੈਗੇ ਜੇ ਫਿਲੀਪੀਨੋਸ, ਤਾਂ ਦੂਸਰੇ ਕਲਚਰਸ ਵੀ ਆਉਂਦੇ ਆ, ਪਰ ਜ਼ਿਆਦਾ ਆਪਣੇ ਇੰਡੀਅਨਸ, ਤਾਂ ਦੂਸਰੇ ਇਹ ਵੀ ਆਉਂਦੇ ਆ ਕਿ ਮੁਸਲਮਾਨ ਜਿਹੜੇ ਪਾਕਿਸਤਾਨ ਤੋਂ, ਐਵੇਂ ਦੀ ਕਮਿਊਨਿਟੀ ਉਹ ਵੀ ਕਾਫੀ ਹੈਗੀ ਇੱਥੇ।
ਠੀਕ ਹੈ ਜੀ, ਅਤੇ ਤੁਸੀਂ ਇਹਨਾਂ ਸਾਰੀਆਂ ਕਮਿਊਨਿਟੀਜ਼ ਦੇ ਨਾਲ ਕਿਸ ਤਰ੍ਹਾਂ ਨਾਲ ਜੁੜੇ ਹੋਏ ਹੋ, ਤੁਹਾਡੀ ਬੈਕਗ੍ਰਾਊਂਡ ਕੀ ਹੈ, ਕਿਹੜਾ ਤੁਸੀਂ ਪ੍ਰੋਫੈਸ਼ਨ ਹੈ, ਅਤੇ ਕਿਸ ਤਰੀਕੇ ਦੇ ਨਾਲ ਤੁਸੀਂ ਕਮਿਊਨਿਟੀ ਦੀ ਸੇਵਾ ਵਗੈਰਾ ਕਰਦੇ ਰਹੇ ਹੋ, ਅਤੇ ਇਹ ਕੰਮ ਕਰਨ ਦਾ ਤੁਹਾਡੇ ਵਿੱਚ ਕਿਵੇਂ ਸ਼ੌਂਕ ਪੈਦਾ ਹੋਇਆ?
ਮੈਂ ਵੈਸੇ ਇੱਥੇ ਆਸਟ੍ਰੇਲੀਆ ਆਉਣ ਦੇ ਵਿੱਚ ਮੈਨੂੰ 25 ਸਾਲ ਹੋ ਗਏ ਆ ਰਹਿੰਦੀ ਹਾਂ, ਮੈਂ ਬਲੈਕਟਨ ਏਰੀਆ ਵਿੱਚ ਜ਼ਿਆਦਾ ਰਹੀ ਹਾਂ। ਮੈਂ ਦੇਖਿਆ ਕਿ ਹੌਲੀ ਹੌਲੀ ਆਪਣੀ ਕਮਿਊਨਿਟੀ ਕਿਸ ਤਰ੍ਹਾਂ ਵੱਧ ਰਹੀ ਆ, ਤਾਂ ਮੈਂ ਹਰ ਲੈਵਲ ਆਫ ਗਵਰਨਮੈਂਟ 'ਤੇ ਕੰਮ ਕੀਤਾ ਹੈਗਾ, ਫੈਡਰਲ 'ਤੇ, ਡਿਪਾਰਟਮੈਂਟ ਆਫ ਡਿਫੈਂਸ, ਸਟੇਟ 'ਤੇ, ਸਟੇਟ ਰੇਲ ਦੇ ਵਿੱਚ, ਅਤੇ ਲੋਕਲ ਗਵਰਨਮੈਂਟ ਵੀ ਮੈਂ ਇਸ ਬਲੈਕਟਾਊਨ ਕਾਉਂਸਲ ਲਈ ਵੀ ਕੰਮ ਕੀਤਾ ਹੋਇਆ 4 ਸਾਲ। ਤਾਂ ਉਹਦੇ ਵਿੱਚ ਦੇਖਦੇ ਦੇਖਦੇ ਮੈਂ ਬਾਹਰ ਪ੍ਰਾਈਵੇਟ ਇੰਡਸਟਰੀ 'ਚ ਵੀ ਕੰਮ ਕੀਤਾ ਹੋਇਆ, ਅੱਜ ਕੱਲ੍ਹ ਮੇਰੀ ਆਪਣੀ ਕੰਸਲਟੈਂਸੀ ਹੈਗੀ ਆ ਫੋਰ ਪ੍ਰੋਕਿਊਰਮੈਂਟ, ਅਤੇ ਉਹਦੇ ਵਿੱਚ ਕਰਦੇ ਕਰਦੇ ਮੈਨੂੰ ਇਹ ਪਤਾ ਚੱਲਿਆ ਸੀਗਾ ਕਿ ਲਾਗੇ ਛਾਗੇ ਜਿਹੜੇ ਕਿ ਲੋਕਾਂ ਨੂੰ ਕਈ ਵਾਰੀ ਜਿਹੜੇ ਜਿਹਨਾਂ ਨੂੰ ਕਿ ਅੰਗਰੇਜ਼ੀ ਨਹੀਂ ਆਉਂਦੀ ਹੈਗੀ, ਉਹਨਾਂ ਨੂੰ ਲੋੜ ਪੈਂਦੀ ਹੈਗੀ ਕਿ ਸਮਝਣ ਨੂੰ ਕਿ ਸਾਡੇ ਸਿਸਟਮਸ ਕੀ ਹੈਗੇ, ਕਿ ਉਹਨਾਂ ਦੇ ਇੰਟਾਈਟਲਮੈਂਟਸ ਹੈਗੇ ਆ। ਤਾਂ ਮੈਂ 2005 ਤੋਂ ਸ਼ੁਰੂ ਕੀਤਾ ਸੀਗਾ, ਇੱਥੇ ਵਾਸ਼ ਹਾਊਸ ਹੈਗਾ ਆ ਵਿਮੈਨ ਸੈਂਟਰ ਮੈਂਟਰੀ ਦੇ ਵਿੱਚ, ਉਹਨਾਂ ਲਈ ਮੈਂ ਪਹਿਲਾਂ ਰਹੀ ਹਾਂ ਟ੍ਰੈਜਰਰ 2 ਸਾਲ, ਉਸ ਤੋਂ ਬਾਅਦ ਮੈਂ ਕਮਿਊਨਿਟੀ ਰਿਸੋਰਸ ਨੈਟਵਰਕ 'ਤੇ ਜੁਆਇਨ ਕੀਤਾ, ਉੱਥੇ ਮੈਂ ਚੇਅਰ ਹੈਗੀ ਹਾਂ, 2 ਸਾਲ ਹੋ ਗਏ ਆ। ਅਤੇ ਫਿਰ ਰੈੱਡ ਕਰਾਸ, ਐਮਨੈਸਟੀ ਇੰਟਰਨੈਸ਼ਨਲ ਅਤੇ ਮੈਡੀਸਨ ਸਮ ਫਰੰਟੀਅਰ ਲਈ ਮੈਂ ਵਾਲੰਟੀਅਰ ਕੰਮ ਕੀਤਾ, ਪਰ ਫਿਰ ਵੀ ਮੈਨੂੰ ਲੱਗਾ ਕਿ ਸਾਡੀ ਕਮਿਊਨਿਟੀ ਦੇ ਲਈ ਖੁਦ ਜਿਹੜੀਆਂ ਖਾਸ ਪ੍ਰੋਫੈਸ਼ਨਲ ਸਰਵਿਸਿਜ਼ ਨਹੀਂ ਹੈਗੀਆਂ, ਸੋ ਮੈਂ ਆਪਣੇ ਜਿਹੜੇ ਕਿ ਔਰਗਨਾਈਜੇਸ਼ਨ ਹੈਗੀਆਂ ਇੰਡੀਅਨ ਜਾਂ ਸਬ ਕੰਟੀਨੈਂਟਲ ਵਾਲੀਆਂ, ਉਹਨਾਂ ਦੇ ਵਿੱਚ ਦੇਖਿਆ ਕਿ ਮੈਂ ਕਿੱਥੇ ਹੈਲਪ ਕਰ ਸਕਦੀ ਹਾਂ। ਪਰ ਦੇਖਦੇ ਦੇਖਦੇ ਇਹ ਪਤਾ ਲੱਗਿਆ ਕਿ ਜਿਹੜੇ ਕਿ ਆਪਣੇ ਐਸੋਸੀਏਸ਼ਨ ਹੈਗੇ ਆ, ਕਿ ਸਾਡਾ ਉੱਧਰ ਪਹਿਲਾਂ ਸਾਡਾ ਤਾਂ ਪੇਸ਼ਾ ਨਹੀਂ ਹੁੰਦਾ ਹੈਗਾ ਕਿ ਅਸੀਂ ਕਮਿਊਨਿਟੀ ਸਰਵਿਸ ਜਾਂ ਸੋਸ਼ਲ ਵਰਕ ਦੇ ਵਿੱਚ ਨਹੀਂ ਹੁੰਦੇ ਹੈਗੇ। ਸੋ ਮੈਂ ਇਹ ਸੋਚ ਕੇ ਦੇਖਿਆ ਕਿ ਅਸੀਂ ਨਾ ਕਮਿਊਨਿਟੀ ਦੇ ਹੈਲਪ ਕਰਨ ਵਾਸਤੇ ਕਿ ਸਾਨੂੰ ਕੋਈ ਇੱਕ ਨਵੀਂ ਔਰਗਨਾਈਜੇਸ਼ਨ ਚਾਹੀਦੀ ਹੈ ਜਿਹੜੀ ਕਿ ਸਿਰਫ ਸਰਵਿਸ ਦੇਵੇਗੀ, ਤਾਂ ਉੱਥੋਂ ਮੈਂ ਖੋਲਿਆ ਸੀਗਾ ਇੰਡੀਅਨ ਸਬ ਕੰਟੀਨੈਂਟ ਕ੍ਰਾਈਸਿਸ ਐਂਡ ਸਪੋਰਟ ਏਜੰਸੀ, ਜੋ ਕਿ ICSI। ਇਹ ਅਸੀਂ ਇੱਥੋਂ ਬਲੈਕਟਾਊਨ ਦੇ ਏਰੀਆ 'ਚ ਸ਼ੁਰੂ ਕੀਤਾ ਹੈਗਾ। ਵੈਸੇ ਤਾਂ ਪੈਰਾਮੈਟਰ ਸਾਡਾ ਕੰਮ ਕਾਫੀ ਹੁਣ ਚੱਲਦਾ ਪਿਆ ਆ, ਤਾਂ ਅਸੀਂ ਮੋਬਾਈਲ ਜਾ ਕੇ ਲੋਕਾਂ ਦੇ ਪਾਸ ਜਾ ਕੇ ਉਹਨਾਂ ਦੀ ਮਦਦ ਕਰੀਦੀ ਆ। ਇਹ ਹੈਗੇ ਇੱਕ ਪ੍ਰੋਫੈਸ਼ਨਲ ਯਾਨੀ ਕਿ ਜਾਣਕਾਰੀ ਸਰਵਿਸ ਹੈਗੀ, ਜਿੱਥੇ ਕਿ ਅਸੀਂ ਸਮਝਦੇ ਹਾਂ ਕਿ ਕੀ ਸਿਸਟਮ ਹੈਗਾ ਤਾਂ ਕਿੱਦਾਂ ਕਿਸੇ ਨੂੰ ਸਮਝਾਇਆ ਜਾਵੇ, ਜਿਹਨਾਂ ਨੂੰ ਅੰਗਰੇਜ਼ੀ ਨਹੀਂ ਪੂਰੀ ਆਉਂਦੀ ਉਹਨਾਂ ਨੂੰ ਵੀ ਅਸੀਂ ਮਦਦ ਕਰੀਦੀ ਆ। ਉੱਥੋਂ ਤੱਕ ਕਿ ਜਦੋਂ ਮੈਂ ਬਲੈਕਟਾਊਨ ਕਾਉਂਸਲ ਵਿੱਚ ਕੰਮ ਕਰ ਰਹੀ ਸੀਗੀ, ਸਿਰਫ ਮੇਰਾ ਟੈਗ ਦੇਖ ਕੇ ਲੋਕਾਂ ਨੇ ਨਾਂ ਦੇਖ ਕੇ ਆ ਜਾਣਾ ਮੇਰੇ ਕੋਲ ਕਿ ਸਾਨੂੰ ਇਹਦੀ ਜ਼ਰੂਰਤ ਹੈਗੀ ਜਾਂ ਸਾਨੂੰ ਇਹਦਾ ਚੀਜ਼ ਦੀ ਨਹੀਂ ਸਮਝ ਆਉਂਦੀ, ਅਸੀਂ ਕਿੱਥੇ ਜਾਈਏ। ਅਤੇ ਜਿਹੜੇ ਕਿ ਨਵੇਂ ਆਪਣੇ ਵਾਸੀ ਆਏ ਹੈਗੇ ਆ ਇੰਡੀਆ ਤੋਂ, ਉਹਨਾਂ ਲਈ ਤਾਂ ਖਾਸ ਕਰਕੇ ਔਖਾ ਸਕ, ਕਿਉਂਕਿ ਕਈ ਸਟੂਡੈਂਟ ਵੀਜ਼ੇ 'ਤੇ ਆਏ ਆ, ਕੋਈ ਵਰਕਿੰਗ ਵੀਜ਼ੇ 'ਤੇ ਆਏ ਹੈਗੇ ਆ, ਤਾਂ ਉਹਨਾਂ ਲਈ ਤਾਂ ਕੋਈ ਵੀ ਆਸਰਾ ਨਹੀਂ ਸੀਗਾ ਸਿਸਟਮ ਦੇ ਵਿੱਚ, ਕਿਉਂਕਿ ਉਹਨਾਂ ਦੇ ਤਾਂ ਇੰਟਾਈਟਲਮੈਂਟ ਵੀ ਨਹੀਂ ਸੀਗੀ ਕਿ ਉਹ ਕੁਛ ਲੈ ਸਕਦੇ ਜਾਂ ਮੰਗ ਸਕਦੇ, ਈਵਨ ਹੈਲਥ ਲਈ ਵੀ ਨਹੀਂ ਸੀਗਾ। ਸੋ ਇੱਥੋਂ ਸ਼ੁਰੂਆਤ ਹੋਈ ਸੀਗੀ ਕਿ ਇੱਥੋਂ ਨਾਲ ਨਾਲ ਵੱਧਦਾ ਵੱਧਦਾ ਮੇਰੇ ਤਾਲੁਕਾਤ ਇਸ ਕਮਿਊਨਿਟੀ ਨਾਲ ਜ਼ਿਆਦਾ ਆ, ਕਿ ਕਿਉਂਕਿ ਮੈਂ ਇੱਥੇ ਰਹਿੰਦੀ ਹਾਂ, ਇੱਥੋਂ ਤੁਹਾਨੂੰ ਇੱਕ ਦੀ ਤੁਸੀਂ ਮਦਦ ਕਰੋ, 2 ਹੋਰ ਆਉਂਦੇ, ਉਹਨਾਂ ਤੋਂ 2 ਹੋਰ ਆਉਂਦੇ, ਇਸ ਤਰ੍ਹਾਂ ਵੱਧਦਾ ਰਿਹਾ ਮੇਰਾ ਕਨੈਕਸ਼ਨ ਇਸ ਕਮਿਊਨਿਟੀ ਦੇ ਨਾਲ।
ਤੇ ਜਿਹੜੀ ਤੁਹਾਡੀ ਨੋਮੀਨੇਸ਼ਨ ਹੈ ਕੌਂਸਲ ਦੀਆਂ ਇਲੈਕਸ਼ਨਸ ਵਾਸਤੇ, ਉਹ ਕਿਸੇ ਪਾਰਟੀ ਵੱਲੋਂ ਕੀਤੀ ਗਈ ਹੈ ਜਾਂ ਤੁਸੀਂ ਆਜ਼ਾਦ ਉਮੀਦਵਾਰ ਵਜੋਂ ਖੜੇ ਹੋਏ ਹੋ?
ਨਹੀਂ ਜੀ, ਸਾਡੀ ਕੋਈ ਪਾਰਟੀ ਦੇ ਨਾਲ ਹੈਗੀ ਨਾ ਕੋਈ ਤਾਲੁਕਾਤ ਹੈਗਾ ਆ, ਅਸੀਂ ਸਿਰਫ ਇੰਡੀਪੈਂਡੈਂਟ ਅਸੀਂ ਆਜ਼ਾਦੀ ਦੇ ਤੌਰ ਤੇ ਖੜੇ ਹੋਏ ਹਾਂ। ਇਹ ਇਸ ਕਰਕੇ ਆ ਕਿ ਇੱਥੇ ਬਲੈਕਟਨ ਤੇ ਖਾਸ ਕਰਕੇ ਜਿੰਨੀਆਂ ਵੀ ਪਾਰਟੀਜ਼ ਆਈਆਂ ਆ, ਚਾਹੇ ਸਟੇਟ ਗਵਰਨਮੈਂਟ ਹੋਣ ਜਾਂ ਫੈਡਰਲ ਗਵਰਨਮੈਂਟ ਵਿੱਚ, ਪਹਿਲਾਂ ਤਾਂ ਵਾਅਦੇ ਕਰਦੀਆਂ ਸੀ ਕਿ ਅਸੀਂ ਆਹ ਕਰਾਂਗੇ ਉਹ ਕਰਾਂਗੇ, ਆ ਜਾਂਦੀਆਂ ਗਵਰਨਮੈਂਟ 'ਚ ਆ ਜਾਂਦੀਆਂ ਚਲੇ ਜਾਂਦੀਆਂ, ਤਾਂ ਬਲੈਕਟਨ ਵੈਸੇ ਪਿੱਛੇ ਰਿਹਾ ਜਾਂਦਾ ਆ। ਜੇ ਅਸੀਂ ਆਸ ਪਾਸ ਦੇ ਇਲਾਕੇ ਦੇਖੀਏ, ਦ ਹਿਲਸ, ਪੈਰਾਮੈਟਰ, ਪੈਨਰਿਸ, ਹੋਕਸਬਰੀ ਈਵਨ, ਇਹ ਸਾਰੇ ਕਿੰਨੇ ਵੱਧ ਚੁੱਕੇ ਏਰੀਆਸ, ਇਹਨਾਂ ਕਾਫੀ ਤਰੱਕੀ ਕੀਤੀ ਹੈ, ਉੱਥੇ ਇਕਾਨਮੀ ਵਧੀ ਆ, ਉਹਨਾਂ ਦੇ CBD ਵਧੀਆ ਹੈਗੇ ਆ, ਜੋਬਸ ਆਈਆਂ ਨੇ। ਪਰ ਜਿੱਥੇ ਸਾਨੂੰ ਬਲੈਕਟਨ ਵਿੱਚ ਹੈਗਾ ਆ ਕਿ ਜਿੱਥੇ ਵੀ ਕੋਈ ਇਨਵੈਸਟਮੈਂਟ ਆਉਂਦੀ ਆ, ਸਾਡੇ ਕਾਉਂਸਲ ਤੇ ਜਿਹੜੇ ਕਾਉਂਸਲਰਸ ਹੈਗੇ ਉਹਨੂੰ ਜਵਾਬ ਦੇ ਦਿੰਦੇ ਆ, ਪਹਿਲਾਂ ਨਾ ਖੜੀ ਕਰ ਦਿੰਦੇ ਆ। ਸੋ ਸਾਡੇ ਵਰਗੇ ਜਿਹੜੇ ਕਿ ਹਮੇਸ਼ਾ ਸਿਟੀ ਗਏ ਨੇ ਕੰਮ ਕਰਨ ਤੋਂ, ਟ੍ਰੇਨ ਲਈ ਆ, ਘੰਟਾ ਜਾਣਾ ਘੰਟਾ ਆਉਣਾ, ਅੱਗੇ ਵੀ ਕਿਸੇ ਦੀ ਕੋਈ ਆਪਸ਼ਨ ਨਹੀਂ ਆ ਰਹੀ ਹੈਗੀ ਕਿ ਜਿਹੜੇ ਕਿ ਲਾਗੇ ਸਾਡੀ ਇਨਵੈਸਟਮੈਂਟ ਹੋਵੇ, ਸਾਡਾ ਇਨਫਰਾਸਟ੍ਰਕਚਰ ਵਧੇ ਤੇ ਸਾਡੀ ਇਕਾਨਮੀ ਦੇ ਵਿੱਚ ਕੁਛ ਨਾ ਕੁਛ ਹੋਵੇ। ਸਾਡੇ ਕੋਲ ਇੱਥੇ 184 ਕਲਚਰਸ ਹੈਗੇ ਆ, ਪਰ ਦੇਖਣ ਨੂੰ ਨਹੀਂ ਪਤਾ ਲੱਗਦਾ ਹੈਗਾ। ਜਿਹੜੀ ਸਾਡਾ ਸਿਟੀ ਸੈਂਟਰ ਆ, ਲੋਕੀ ਕਹਿੰਦੇ ਬਾਹਰੋਂ ਜਦੋਂ ਆਉਂਦੇ ਆ ਕਿ ਸਾਨੂੰ ਡਰ ਲੱਗਦਾ ਬਲੈਕਟਨ ਆ ਕੇ, ਕਿ ਇਹ ਚੀਜ਼ਾਂ ਜਿਹੜੇ ਅਸੀਂ ਰਹਿੰਦੇ ਹਾਂ ਸਾਨੂੰ ਤਾਂ ਪਤਾ ਕਿ ਇੰਨਾ ਨਹੀਂ ਖਤਰਨਾਕ ਹੈਗਾ, ਪਰ ਜਿਹੜੇ ਦੇਖਦੇ ਆ, ਕਿਉਂਕਿ ਉਹ ਦੇਖਣ ਨੂੰ ਇਸ ਤਰ੍ਹਾਂ ਦਾ ਤਰੀਕਾ ਹੈਗਾ ਆ ਜਗ੍ਹਾ, ਉੱਥੋਂ ਲੋਕੀ ਫਿਰ ਡਰ ਪੈਂਦੇ ਆ। ਤੇ ਸਾਨੂੰ ਹੈਗਾ ਕਿ ਜੇ ਅਸੀਂ ਖੜੇ ਹੋਵਾਂਗੇ ਤਾਂ ਐਟਲੀਸਟ ਅਸੀਂ ਜਿਹੜਾ ਸਾਡਾ ਲੋਕਲ ਏਰੀਆ ਹੈਗਾ, ਜਿਹੜਾ ਕਿ ਸਾਡੀ ਸਿਟੀ ਹੈਗੀ, ਉੱਥੇ ਲੋਕੀ ਨਾ ਤੇ ਬਾਹਰ ਨਾਲੇ ਤੇ ਸਾਡੇ ਲਈ ਕੁਛ ਸਹੂਲਤਾਂ ਹੋਣ, ਕੋਈ ਲੈਜਰ ਫੈਸਿਲਿਟੀਜ਼, ਰੈਸਟੋਰੈਂਟਸ ਵਗੈਰਾ ਜਿੱਦਾਂ ਕਿ ਪੈਰਾਮੈਟਰ ਵਗੈਰਾ ਹੈਗੀਆਂ, ਕਿ ਸਾਡੇ ਲਈ ਵੀ ਇੱਥੇ ਕੁਛ ਹੋਣਾ ਚਾਹੀਦਾ ਆ, ਤਾਂ ਉਹਦੇ ਨਾਲ ਸਾਡੀਆਂ ਜੋਬਸ ਦਾ ਇਕਾਨਮੀ ਵੀ ਵਧੂਗੀ।
ਜੀ, ਮੇਰਾ ਅਗਲਾ ਸਵਾਲ ਵੀ ਇਹੀ ਸੀ ਕਿ ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਕਿਹੜੀਆਂ ਕਿਹੜੀਆਂ ਖਾਸ ਖਾਸ ਜਿਹੜੀਆਂ ਚੇਂਜਿਸ ਹੈਗੀਆਂ ਉਹ ਤੁਸੀਂ ਲਿਆਉਣੀਆਂ ਚਾਹੋਗੇ? ਮੇਰੇ ਖਿਆਲ ਤੁਸੀਂ ਦੱਸ ਹੀ ਦਿੱਤਾ ਹੈਗਾ। ਅਤੇ ਕਿੱਟੂ ਜੀ, ਇਹ ਦੱਸੋ ਕਿ ਤੁਸੀਂ ਕਮਿਊਨਿਟੀ ਨੂੰ, ਆਪਣੀ ਪੰਜਾਬੀ ਕਮਿਊਨਿਟੀ ਨੂੰ ਕੀ ਅਪੀਲ ਕਰਨਾ ਚਾਹੋਗੇ?
ਮੈਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਇਹ ਕਹਾਂਗੀ ਕਿ ਵੈਸੇ ਤਾਂ ਸਾਡੀ ਕਮਿਊਨਿਟੀ ਇੱਕ ਦੂਸਰੇ ਦੇ ਦਾ ਕਾਫੀ ਸਹਾਰਾ ਦਿੰਦੀ ਹੈਗੀ ਆ, ਜਦੋਂ ਕਿ ਕਿਸੇ ਨੂੰ ਲੋੜ ਹੁੰਦੀ ਅਸੀਂ ਇਕੱਠੇ ਹੋ ਜਾਈਦਾ ਆ। ਪਰ ਜਿਹੜੀ ਇੱਕ ਇਹ ਗੱਲ ਹੈਗੀ ਆ ਕਿ ਜਦੋਂ ਕਿ ਸਾਨੂੰ ਸਰਕਾਰ ਵੱਲੋਂ ਸਾਨੂੰ ਕੋਈ ਸਹੂਲਤਾਂ ਨਹੀਂ ਹੈਗੀਆਂ, ਹੁਣ ਸਾਡੀ $152 billion ਦੀ ਇੰਡਸਟਰੀ ਹੈਗੀ ਇੰਡੀਆ ਤੇ ਆਸਟ੍ਰੇਲੀਆ ਦੇ ਵਿੱਚ, ਪਰ ਜਿਹੜੇ ਸਾਡੇ ਇੱਥੇ ਵਾਸੀ ਰਹਿੰਦੇ ਹੈਗਾ ਉਹਨਾਂ ਲਈ ਕੋਈ ਆਸਰਾ ਜਾਂ ਸਪੋਰਟ ਸਿਸਟਮ ਨਹੀਂ ਹੈਗਾ। ਤੇ ਜੇ ਅਸੀਂ ਇਕੱਠੇ ਹੋ ਕੇ ਇੱਕ ਗੱਲ ਨਾ ਕਰਾਂਗੇ ਤੇ ਤਦ ਤੱਕ ਸਾਨੂੰ ਕੁਛ ਮਿਲਣਾ ਵੀ ਨਹੀਂ ਹੈਗਾ। ਸੋ ਮੈਂ ਇਹ ਕਹੂੰਗੀ ਕਿ ਜਿਹੜੀਆਂ ਇਹ ਗੱਲਾਂ ਹੁੰਦੀਆਂ, ਇਹ ਟਾਈਮ ਸਾਡਾ ਅਲੱਗ ਅਲੱਗ ਰਹਿਣ ਲਈ ਨਹੀਂ ਹੁੰਦਾ ਹੈਗਾ, ਕਿ ਸਾਡੇ ਵਰਗੇ ਜੇ ਖੜੇ ਹੁੰਦੇ ਆ, ਈਵਨ ਜਿਹੜੇ ਦੂਸਰੀਆਂ ਵਾਰਡਸ ਵਿੱਚ ਖੜੇ ਹੁੰਦੇ ਆ, ਕਿ ਸਾਨੂੰ ਆਵਾਜ਼ ਉਠਾਉਣ ਦਾ ਮੌਕਾ ਤੇ ਦੇਵੋ।
ਠੀਕ ਹੈ ਜੀ, ਤੇ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹੈਗੀਆਂ। ਬਹੁਤ ਬਹੁਤ ਧੰਨਵਾਦ SBS ਪੰਜਾਬੀ ਨਾਲ ਗੱਲਬਾਤ ਕਰਨ ਵਾਸਤੇ ਤੇ ਆਪਣੇ ਵਿਚਾਰ ਦੱਸਣ ਵਾਸਤੇ ਕਿੱਟੂ ਜੀ।
ਥੈਂਕ ਯੂ ਵੈਰੀ ਮੱਚ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਨੂੰ ਇੰਨਾ ਮੌਕਾ ਦਿੱਤਾ।